करिए जे को बचन कुमावे संतन का शुक्र पर साथी करिए। हर एक मनुख दा ख्याल है कि मैं इस पवसागर तो संसार पवसागर तो तर जावां। ऋषियां ने भगतां ने बहुत जप कीते तप कीते धूनियां रमाइया जंगलों में जाके भुखे रहे दरख्तों के पत्ते जाके तोड़ तोड़ के तू तू के खाधे के किस तरह इस पव सागर तो पार हो जाइए। सतगुरु जी कहते हैं संत हो सागर पार उतरिए। किस तरह हजूर कहते हैं कि जे को बचन कमावे संतन का सो गुर प्रसादी तरिए। जे कोई किसी पूर्ण महापुरुख का दिता होया उपदेश उसनू कमा लवे ते ओ इस पवसागर तो गुरु की कृपा नाल पार हो जाता है। जे को बचन कमावे संतन का सो गुर प्रसादी तरिए। भाई गुरदास जी फरमान करते हैं कि गनका वेशवासी गनका पापन होए के पापां दा गलहार प्रोता महापुरख अचान चक गनका वाड़े आए खलोता। दुरमत देख दयाल होए उसकी खोटी मत देख के महापुरुष नाम जपन वाले रब दे भगत दयालु होए। भाई साहब लिखते हैं कि हथों उसनू दितो सुतोता किस वास्ते के राम नाम उपदेश कर खेल गया दे वणज सोता के इसनू राम नाम जपाया करी आप भी जपया करी। तो लिव लगी तिस तोत्यों नित पढ़ाए करे असोता। नित उसनू कहंदी है कि गंगा राम जप राम उन्हों जपाउंदी है आप जपदी है। तो आखिर इसका फल की मिलिया कि जिस गनका ने इतने पाप किते सन ते नरकां विच जाना सी महापुरशां दे बचन दी पालना कीती। तो भाई साहब कहंदे हन के अंतकाल जमजाल तोड़ नरके विच ना खादो सु गोता। वो नरकां चो बच गई किस तरह एक महापुरुष दे दसे हो उपदेश नूं उसने ग्रहण कीता ते राम नाम जपया। साहब कहंदे हन के जे को बचन कमावे संतन का सो गुर प्रसादी तरिए। एक बचन याद आया करके समाप्ति करा। जिमीदारा है बहुत वड्डा पर जिमीदार दा काम उदों तक नहीं चलता जब तक घर विच लवेरा ना होवे दूध ना होवे दही ना होवे। तो कहंदे हन घर विच दूध दी तंगी आ गई ਤੇ ਬਹੁਤ ਲੋਕਾਂ ਕੋਲ ਇਹ ਗਿਆ ਕਿ ਮੈਂ ਦੁੱਧ ਨਹੀਂ ਦਿੰਦੀ, ਕੋਈ ਮੰਤਰ ਦਿਓ, ਕੋਈ ਯੰਤਰ ਦਿਓ। ਤੋ ਕਹਿੰਦੇ ਇਹ ਫਿਰ ਕੇ ਆ ਗਿਆ ਪਰ ਦੁੱਧ ਦੀ ਪ੍ਰਾਪਤੀ ਨਾ ਹੋਈ। ਆਖਿਰਕਾਰ ਆ ਗਈ ਗੱਲ ਸੰਤਾਂ ਮਹਾਂਪੁਰਸ਼ਾਂ ਤੇ ਬਾਬਾ ਜੀ ਦੇ ਡੇਰੇ ਬਾਬਾ ਨੰਦ ਸਿੰਘ ਜੀ ਦੇ ਕੋਲ ਸੇਵਾਦਾਰ ਨੂੰ ਬੇਨਤੀ ਕਰਕੇ ਵਕਤ ਲਿਆ ਤੇ ਪਹੁੰਚ ਗਿਆ। ਮਹਾਂਪੁਰਸ਼ਾਂ ਨੇ ਪੁੱਛਿਆ, ਆ ਬਈ ਕਿਸ ਤਰ੍ਹਾਂ ਆਇਆ ਹੈ? ਤੇ ਕਹਿਣ ਲੱਗਾ, ਬਾਬਾ ਜੀ ਇੱਕ ਮੇਰੇ ਤੇ ਕਿਰਪਾ ਕਰੋ। ਕਹਿਣ ਲੱਗੇ, ਬਈ ਕਾਹਦੀ? ਤੇ ਹੱਥ ਵਿੱਚ ਆਟੇ ਦਾ ਪੇੜਾ ਸੀ, ਕਿਉਂਕਿ ਆਮ ਲੋਕ ਟੂਣੇ ਪਾਣੇ ਕਰਦੇ ਨੇ ਤੇ ਹੱਥ ਵਿੱਚ ਪੇੜਾ ਸੀ ਆਟੇ ਦਾ। ਤੇ ਕਹਿਣ ਲੱਗਾ, ਮਹਾਰਾਜ ਭਾਈ ਕਿਰਪਾ ਕਰੋ, ਭਾਈ ਮੇਰੀ ਮੈਂ ਦੁੱਧ ਨਹੀਂ ਦਿੰਦੀ, ਇਹਦੇ ਉੱਤੇ ਕੋਈ ਦੋ ਫੂਕਾਂ ਮਾਰ ਦਿਓ, ਕੋਈ ਮੰਤਰ ਪੜ੍ਹ ਦਿਓ। ਤੇ ਬਾਬਾ ਜੀ ਕਹਿਣ ਲੱਗੇ, ਕਮਲਾ ਹੋ ਗਈ, ਬਾਹਰ ਸਾਈਨ ਬੋਰਡ ਨਹੀਂ ਪੜ੍ਹਿਆ ਵੀ ਇੱਥੇ ਕੋਈ ਜੰਤਰ ਮੰਤਰ ਤੰਤਰ ਨਹੀਂ ਕੀਤਾ ਜਾਂਦਾ, ਨਾ ਵਰ ਅਤੇ ਨਾ ਇੱਥੇ ਸ਼ਰਾਫ ਦਿੱਤਾ ਜਾਂਦਾ, ਇਹ ਤਾਂ ਵਿਹੰਗਵਾਂ ਦਾ ਡੇਰਾ ਹੈ। ਇੱਥੇ ਜਿਸ ਨੇ ਆਉਣਾ ਹੈ ਉਹ ਇਹ ਵੀ ਆਸ ਲਾਹ ਕੇ ਆਵੇ ਕਿ ਮੈਨੂੰ ਇੱਥੇ ਰੱਜ ਕੇ ਖਾਣਾ ਮਿਲੇਗਾ, ਭੋਜਨ ਮਿਲੇਗਾ, ਕਿਉਂ ਇਹ ਤਾਂ ਰੱਬ ਦੀ ਆਸ 'ਤੇ ਬੈਠੇ ਹਾਂ, ਜੇ ਕੋਈ ਬਾਹਰੋਂ ਆ ਜਾਏਗਾ ਤਾਂ ਮਿਲ ਜਾਏਗਾ ਵਰਨਾ ਨਹੀਂ। ਇੱਥੇ ਭਾਈ ਵਰ ਸ਼ਰਾਬ ਵੀ ਨਹੀਂ, ਨਾ ਕੋਈ ਮੰਤਰ ਜੰਤਰ ਹੈ, ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹਾਂ। ਅਤੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਜਿਸ ਤਰ੍ਹਾਂ ਵੀ ਹੁੰਦਾ। ਅਤੇ ਮਹਾਂਪੁਰਸ਼ ਕਹਿਣ ਲੱਗੇ, ਪਿਤਾ ਜਿਉਂਦਾ ਹੀ? ਧਿਆਨ ਦਿਆ ਜੇ। ਕਹਿਣ ਲੱਗਾ, ਜੀ ਗੁਜ਼ਰ ਗਿਆ। ਅਤੇ ਮਾਤਾ ਜਿੰਦਾ ਹੈ? ਕਹਿਣ ਲੱਗੇ, ਜੀ ਹਾਂ ਮਾਂ ਜਿਉਂਦੀ ਹੈ। ਅਤੇ ਕਹਿਣ ਲੱਗੇ, ਮਾਂ ਦੀ ਸੇਵਾ ਕਰਨਾ ਉਹਨੇ, ਆਪਣੀ ਮਾਤਾ ਦੀ ਸੇਵਾ ਕਰਨਾ, ਉੱਠ ਕੇ ਸਵੇਰੇ ਕਦੀ ਨਮਸਕਾਰ ਕੀਤੀ, ਮਾਂ ਨਾਲ ਪਿਆਰ ਕਰਨਾ। ਅਤੇ ਬਦਕਿਸਮਤੀ ਉਸਦੀ, ਕਹਿਣ ਲੱਗਾ, ਬਾਬਾ ਜੀ ਮੇਰੀ ਮਾਂ ਬੜੀ ਨਲਾਇਕ ਹੈ। ਧਿਆਨ ਦਿਆ ਜੇ, ਜਿਸ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖਿਆ, ਜਨਮ ਦਿੱਤਾ, ਦੁੱਖ ਸੁੱਖ ਕੱਟੇ, ਆਪ ਗਿੱਲੀ ਥਾਂ ਔਰ ਪੁੱਤਰ ਨੂੰ ਸੁੱਕੇ ਥਾਂ ਰਾਤ ਪਾਉਣਾ, ਉਹਨੂੰ ਕਹਿਣ ਲੱਗਾ, ਮਹਾਰਾਜ ਜੀ ਉਹ ਬੜੀ ਨਲਾਇਕ ਹੈ। ਜਦੋਂ ਇਹ ਗੱਲ ਆਖੀ ਤਾਂ ਮਾਂ ਮੇਰੀ ਬੜੀ ਨਲਾਇਕ ਹੈ, ਉਹਨੂੰ ਅਕਲ ਨਹੀਂ ਸੇਵਾ ਕਰਾਉਣ ਦੀ। ਅਤੇ ਮਹਾਂਪੁਰਸ਼ਾਂ ਨੂੰ ਗੁੱਸਾ ਆ ਗਿਆ, ਸੇਵਾਦਾਰ ਨੂੰ ਕਹਿਣ ਲੱਗਾ, ਇਹਨੂੰ ਧੱਕੇ ਮਾਰ ਕੇ ਅਤੇ ਠਾਠ ਵਿੱਚੋਂ ਬਾਹਰ ਕਰ ਦਿਓ। ਇਸੇ ਤਰ੍ਹਾਂ ਹੀ ਹੋਇਆ, ਧੱਕੇ ਵਜੇ ਬਾਹਰ ਕਰ ਦਿੱਤਾ, ਬਾਹਰ ਬਹਿ ਗਿਆ। ਬੜਾ ਪਛਤਾਇਆ ਕਿ ਕੀ ਹੋਇਆ, ਕੁਛ ਲੈਣ ਆਇਆ ਸਾਂ ਅਤੇ ਧੱਕੇ ਪਏ ਹਨ, ਪਛਤਾਇਆ। ਫਿਰ ਬੇਨਤੀਆਂ ਕਰਦਾ ਰਿਹਾ ਬਾਹਰ ਬੈਠਾ ਹੀ ਕਿ ਕੋਈ ਸੇਵਾਦਾਰ ਕਿਰਪਾ ਕਰੋ, ਇੱਕ ਵਾਰ ਮੈਨੂੰ ਬਾਬਾ ਜੀ ਕੋਲੋਂ ਸਮਾਂ ਦਵਾਓ। ਅਤੇ ਕਹਿੰਦੇ ਹਨ, ਬੇਨਤੀ ਕੀਤੀ ਗਈ, ਮਹਾਰਾਜ ਉਹ ਮਾਫੀਆਂ ਮੰਗਦਾ, ਇੱਕ ਵਾਰ ਕਹਿੰਦਾ ਮੈਨੂੰ ਚਰਨਾਂ ਵਿੱਚ ਹਾਜ਼ਰ ਕਰੋ। ਆਖਰ ਰਹਿਮ ਦਿਲ ਸਿੰਘ ਕਹਿਣ ਲੱਗੇ, ਅੱਛਾ ਲਿਆਓ। ਇਸ ਵੇਲੇ ਆਏ ਅਤੇ ਕਹਿਣ ਲੱਗਾ, ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੈਂ ਜੋ ਆਪਣੀ ਮਾਂ ਦੇ ਸ਼ਾਨ ਦੇ ਵਿਰੁੱਧ ਅੱਖਰ ਕਹੇ ਹਨ ਮੈਂ ਵਾਪਸ ਲੈਂਦਾ, ਬਾਬਾ ਜੀ ਮੈਨੂੰ ਕਹਿਣਾ ਨਹੀਂ ਸੀ ਚਾਹੀਦਾ। ਅਤੇ ਮਹਾਂਪੁਰਸ਼ ਕਹਿਣ ਲੱਗੇ, ਕਮਲਿਆ ਮਾਂ ਦਾ ਅਹਿਸਾਨ ਉਤਾਰ ਸਕਣਾ, ਸਾਰੀ ਜ਼ਿੰਦਗੀ ਪੁੱਤਰ ਨਹੀਂ ਦੇ ਸਕਦਾ ਉਹਦਾ ਅਹਿਸਾਨ, ਅਤੇ ਤੂੰ ਇਹ ਅੱਖਰ ਕਿਵੇਂ ਸੋਚ ਕਹਿ ਸਨ? ਕਹਿਣ ਲੱਗੇ, ਜੀ ਭੁੱਲ ਹੋ ਗਈ। ਅਤੇ ਬਾਬਾ ਜੀ ਕਹਿਣ ਲੱਗੇ, ਇਸ ਤਰ੍ਹਾਂ ਕਰ, ਪਰ ਇੱਕ ਸਾਡਾ ਬਚਨ ਮੰਨ ਲਾ, ਤੇਰੀ ਉਹ ਮੈਂ ਦੁੱਧ ਦੇ ਦੇਵੇਗੀ। ਕਹਿਣ ਲੱਗੇ, ਜੀ ਹੁਕਮ ਕਰੋ। ਕਹਿਣ ਲੱਗੇ, ਵੀ ਜਾ ਕੇ ਉਸਦੀ ਸੇਵਾ ਕਰ, ਉਸਨੂੰ ਖਾਣਾ ਖਿਲਾ, ਨਹਾ ਧੁਹਾ, ਪਾਣੀ ਪਿਲਾ, ਮੱਝ ਦੁੱਧ ਦੇ ਦੇਵੇਗੀ, ਪਰ ਇੱਕ ਸ਼ਰਤ ਹੈ, ਜੇ ਤੂੰ 1/2 ਕਿਲੋ ਦੁੱਧ ਆਪਣੀ ਮਾਂ ਨੂੰ ਰੋਜ਼ ਪਿਲਾਵੇਂ ਤਾਂ ਮੱਝ ਤੇਰੀ ਮਿਲ ਪਵੇਗੀ। ਅਤੇ ਕਹਿਣ ਲੱਗਾ, ਮਹਾਰਾਜ ਮੈਂ ਤਾਂ ਇਹ ਹੁਕਮ ਤੁਹਾਡਾ ਮੰਨਣਾ, ਪਰ ਮੇਰੀ ਘਰਵਾਲੀ ਬੜੀ ਡਾਢੀ ਆ, ਉਸ ਨੇ ਇਹ ਗੱਲ ਮੰਨਣੀ ਕਿ ਮੈਂ ਆਪਣੀ ਸੱਸ ਨੂੰ ਦੁੱਧ ਪਿਲਾਵਾਂ। ਅਤੇ ਮਹਾਂਪੁਰਸ਼ ਕਹਿਣ ਲੱਗੇ, ਨਹੀਂ, ਬੱਚੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ ਦੁੱਧ ਪੁੱਤ ਬੜਾ ਪਿਆਰਾ ਹੁੰਦਾ, ਕਮਲਿਆ ਦੁੱਧ ਤੇ ਤ੍ਰਿਪਣੀ ਤੁਹਾਡੇ ਘਰ, ਤੂੰ ਜਾ ਕੇ ਪੁੱਛ, ਉਹ ਮੰਨ ਜਾਵੇਗੀ। ਘਰ ਗਿਆ, ਉਸਨੇ ਪੁੱਛਿਆ ਕਿ ਬਾਬਾ ਜੀ ਨੇ ਕੀ ਕਿਰਪਾ ਕੀਤੀ? ਕਹਿਣ ਲੱਗੇ, ਵੀ ਬਾਬਾ ਜੀ ਨੇ ਇਹ ਗੱਲ ਆਖੀ ਵੀ ਜੇ ਤੇ ਮਾਂ ਆਪਣੀ ਨੂੰ ਰੋਜ਼ ਅੱਧਾ ਕਿਲੋ ਦੁੱਧ ਪਿਲਾਵੇਂਗਾ ਤੇ ਮੈਂ ਤੇਰੀ ਦੁੱਧ ਦੇ ਦੇਗੀ। ਤੇ ਉਹ ਹੱਸ ਕੇ ਕਹਿਣ ਲੱਗੀ ਕਿ ਘਰ ਵਿੱਚ ਤਾਂ ਬੂੰਦ ਦੁੱਧ ਦੀ ਨਹੀਂ, 10 ਕਿਲੋ ਦੁੱਧ ਦਿੰਦੀ ਸੀ ਮੈਂ, ਜੇ ਉਹ ਦੁੱਧ ਦੇ ਦੇਵੇ ਤੇ ਸਾਨੂੰ ਕੀ ਤਕਲੀਫ ਹੈ, ਅਸੀਂ ਮਾਂ ਨੂੰ ਅੱਧਾ ਕਿਲੋ ਦੁੱਧ ਪਿਲਾਇਆ ਕਰਾਂਗੇ। ਮੰਨ ਗਏ। ਜਿਸ ਵੇਲੇ ਪੱਠੇ ਪਾਏ, ਨਹਾਇਆ ਤਲਾਇਆ ਤੇ ਉਸ ਮੱਝ ਨੇ ਕਹਿੰਦੇ ਆਵਾਜ਼ ਦਿੱਤੀ, ਇਹ ਗਿਆ ਬਾਲਟੀ ਲੈ ਕੇ ਦੁੱਧ ਚੋ ਕੇ ਉੱਠਿਆ। ਸਭ ਤੋਂ ਪਹਿਲਾਂ ਮਾਂ ਵਾਸਤੇ ਦੁੱਧ ਗਰਮ ਕੀਤਾ ਤੇ ਜਦੋਂ ਮਾਂ ਕੋਲ ਇਹ ਦੁੱਧ ਲੈ ਕੇ ਗਿਆ, ਇਸਨੇ ਆਵਾਜ਼ ਉਸਨੇ ਆਖਿਆ ਬੇਟਾ ਚੰਨਣੇ। ਉਹਨੇ ਆਖਿਆ ਹਾਂ ਮਾਂ, ਕੀ ਗੱਲ ਹੈ? ਕਹਿਣ ਲੱਗਾ ਮਾਂ ਦੁੱਧ ਪੀ ਲਾ। ਤੇ ਮਾਂ ਦੀਆਂ ਅੱਖਾਂ ਭਰ ਗਈਆਂ, ਰੋ ਪਈ। ਕਹਿਣ ਲੱਗੀ ਬੇਟਾ ਕਈਆਂ ਸਾਲਾਂ ਤੋਂ ਬਾਅਦ ਤੂੰ ਮੈਨੂੰ ਇਹ ਗੱਲ ਆਖੀ ਮਾਂ ਦੁੱਧ ਪੀ ਲਾ, ਤੂੰ ਤੇ ਮੈਨੂੰ ਬੁਲਾ ਕੇ ਖੁਸ਼ ਨਹੀਂ ਸਾਂ, ਅੱਜ ਤੈਨੂੰ ਇਹ ਕਿਸਨੇ ਮਤ ਦਿੱਤੀ? ਕਹਿਣ ਲੱਗਾ ਮਾਂ ਪਹਿਲਾਂ ਦੁੱਧ ਪੀ। ਮਾਂ ਕਹਿੰਦੀ ਦੁੱਧ ਤਾਂ ਪੀਵਾਂਗੀ, ਪਹਿਲਾਂ ਦੱਸ ਭਾਈ ਕਿਸਨੇ ਇਹ ਤੈਨੂੰ ਸਮਤ ਦਿੱਤੀ? ਕਹਿਣ ਲੱਗਾ ਮਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ, ਕਲੇਰਾਂ ਵਾਲਿਆਂ ਨੇ। ਕਹਿਣ ਲੱਗੀ ਬੱਚਿਆ ਚੱਲ, ਜਿਹਨੇ ਇੰਨੇ ਸਾਲਾਂ ਤੋਂ ਮਾਂ ਅਤੇ ਪੁੱਤਰ ਨੂੰ ਟੁੱਟਿਆ ਹੋਇਆ ਮਿਲਾ ਦਿੱਤਾ ਹੈ, ਜੋੜ ਦਿੱਤਾ ਹੈ ਨਾ, ਪਹਿਲਾਂ ਮੈਂ ਉਹਦੇ ਦਰਸ਼ਨ ਕਰ ਰਿਹਾ ਮਹਾਂਪੁਰਸ਼ ਦੇ। ਲੈ ਕੇ ਨਾਲ ਗਿਆ, ਨਮਸਕਾਰਾਂ ਕੀਤੀਆਂ, ਸ਼ੁਕਰਾਨਾ ਕੀਤਾ, ਬਾਬਾ ਜੀ ਧੰਨਵਾਦ ਤੁਹਾਡਾ ਕਿ ਤੁਸੀਂ ਮਾਂ ਅਤੇ ਪੁੱਤਰ ਦਾ ਮੇਲ ਕਰਾ ਦਿੱਤਾ ਹੈ। ਤਾਂ ਬਾਬਾ ਜੀ ਕਹਿਣ ਲੱਗੇ ਦੇਖ ਭਾਈ, ਇਹ ਤੇਰੀ ਮਾਂ ਹੈ, ਤੂੰ ਇਹਦਾ ਪੁੱਤਰ ਹੈ, ਜਿਤਨੇ ਵੀ ਸਵਾਸ ਇਸ ਮਾਂ ਦੇ ਬਾਕੀ ਹਨ ਉਦੋਂ ਤੱਕ ਤੂੰ ਸੇਵਾ ਕਰਨੀ, ਬਲਕਿ ਇੱਥੋਂ ਤੱਕ ਕਿਹਾ ਕਰਦੇ ਸਨ ਕਿ ਪੁੱਤਰ ਆਪਣੇ ਮਾਤਾ ਪਿਤਾ ਦੀ ਅਖੀਰ ਸਿਵਿਆਂ ਤੱਕ ਕਰੇ, ਜਦ ਤੱਕ ਉਹਨੂੰ ਤੋਰ ਨਹੀਂ ਲੈਂਦਾ, ਸੇਵਾ ਤੋਂ ਪਿੱਛੇ ਨਾ ਹਟੇ। ਤੋ ਇਹ ਮਹਾਂਪੁਰਸ਼ਾਂ ਦਾ ਬਚਨ ਪਾਲਿਆ ਤੇ ਜੋ ਮਹਾਂਪੁਰਸ਼ ਹਨ ਪੂਰਨ ਹਨ ਨਾਮ ਜਪਣ ਵਾਲੇ, ਉਹ ਜੋੜ ਕੇ ਖੁਸ਼ ਹੁੰਦੇ ਨੇ, ਕਿਸੇ ਨੂੰ ਤੋੜ ਕੇ ਨਹੀਂ। ਤੋ ਮਾਂ ਦਾ ਤੇ ਪੁੱਤਰ ਦਾ ਟੁੱਟਾ ਹੋਇਆ ਰਿਸ਼ਤਾ ਫਿਰ ਜੋੜਿਆ ਤੇ ਇਸ ਬੱਚੇ ਨੇ ਮਾਂ ਦੀ ਸੇਵਾ ਕਰਕੇ ਫਿਰ ਆਪਣਾ ਜਨਮ ਵੀ ਸਫਲਾ ਕੀਤਾ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਜੇ ਕੋਈ ਮਹਾਂਪੁਰਸ਼ ਜਪਣ ਵਾਲਾ ਉਪਦੇਸ਼ ਕਰਦਾ ਹੈ, ਨਾਮ ਜਪਣ ਦਾ ਉਪਦੇਸ਼ ਕਰਦਾ ਹੈ, ਜੇ ਨਾਮ ਜਪਣ ਦਾ ਉਪਦੇਸ਼ ਦਾ ਧਾਰਨੀ ਬਣ ਦਿੰਦਾ ਹੈ, ਜਪਦਾ ਹੈ, ਉਹ ਇਸ ਪਵਸਾਗਰ ਤੋਂ ਪਾਰ ਹੋ ਜਾਂਦਾ ਹੈ। ਜੇ ਕੋਈ ਦੁਨਿਆਵੀ ਬਚਨ ਵੀ ਕਰਦਾ ਹੈ ਮਹਾਂਪੁਰਸ਼, ਉਸ 'ਤੇ ਵੀ ਚੱਲਦਾ ਹੈ, ਤਾਂ ਵੀ ਉਸ ਦਾ ਭਲਾ ਹੈ। ਤੋ ਸਤਿਗੁਰੂ ਫਰਮਾਨ ਕਰਦੇ ਹਨ
ਜੇ ਕੋ ਬਾਤ ਕਮਾਵੇ ਸੰਤ